ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ, ਕਾਇਮ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਆਪਣੇ ਆਪ ਨੂੰ ਕਾਇਮ ਹੀ ਰੱਖਣਾ। ਹਰ ਮਸਲੇ ਦਾ ਹੱਲ ਕਰਨਾ ਪਰ ਕਾਇਮ ਹੋ ਕੇ ਚੜ੍ਹਦੀ ਕਲਾ ਵਿੱਚ। ਅੱਜ ਆਪਾਂ ਗੱਲ ਕਰਨੀ ਹੈ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ। ਕਈ ਦਫ਼ਾ ਨਾ ਅਸੀਂ ਸਾਰੇ ਹੀ ਸੋਚਦੇ ਹਾਂ ਕਿ ਮੈਂ ਨਾ ਹੋਵਾਂ ਘਰ ਨਹੀਂ ਚੱਲ ਸਕਦਾ, ਮੈਂ ਨਾ ਹੋਵਾਂ ਮੇਰਾ ਪਰਿਵਾਰ ਨਹੀਂ ਚੱਲ ਸਕਦਾ, ਜੇ ਮੈਂ ਨਾ ਹੋਇਆ ਘਰ ਵਾਲੀ ਬੱਚੇ ਸਭ ਭੁੱਖੇ ਮਰ ਜਾਣਗੇ, ਮੇਰੇ ਕਰਕੇ ਬੱਚੇ ਨੇ, ਮੈਂ ਨਾ ਹੋਵਾਂ ਤਾਂ ਬੱਚੇ ਤਾਂ ਖਤਮ ਹੋ ਜਾਣਗੇ। ਅਸੀਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੋਚਦੇ ਹਾਂ, ਸਾਡੇ ਮਨ ਵਿੱਚ ਬਹੁਤ ਸਾਰੇ ਇੱਦਾਂ ਦੇ ਖਿਆਲਾਤ ਆਉਂਦੇ ਹਨ। ਪਰ ਵੀਰੋ, ਭਾਈਓ, ਭੈਣੋ, ਕੁਦਰਤ ਦੇ ਨਿਯਮ ਨੂੰ ਸਮਝਣਾ ਪੈਣਾ। ਅਸੀਂ ਸੋਚਦੇ ਹਾਂ ਕਿ ਕਈਆਂ ਦਾ ਚੱਲਣਾ ਨਹੀਂ ਮੇਰੇ ਬਿਨਾਂ, ਬੱਚੇ ਕੀ ਕਰਨਗੇ, ਪਰ ਕਈ ਵਾਰੀ ਬੱਚੇ ਜ਼ਿਆਦਾ ਵਧੀਆ ਸੈਟਲ ਹੋ ਜਾਂਦੇ ਨੇ, ਬੱਚੇ ਜ਼ਿਆਦਾ ਵਧੀਆ ਸੈਟਲ ਹੋ ਜਾਂਦੇ ਨੇ, ਸਾਡੇ ਤੋਂ ਅੱਗੇ ਲੰਘ ਜਾਂਦੇ ਨੇ। ਜੇ ਮੌਕਾ ਮਿਲ ਜਾਏ ਬਹੁਤ ਉੱਚੀਆਂ ਉਡਾਰੀਆਂ ਮਾਰ ਜਾਂਦੇ ਨੇ, ਬੜੇ ਵਧੀਆ ਸੈਟਲ ਹੋ ਜਾਂਦੇ ਨੇ, ਸਾਨੂੰ ਹੀ ਭੁਲੇਖਾ ਹੈ। ਮੈਂ ਨਾ ਹੋਇਆ ਤਾਂ ਇੱਦਾਂ ਨਹੀਂ ਹੋਣਾ, ਮੈਂ ਨਾ ਹੋਇਆ ਤਾਂ ਇੱਦਾਂ ਨਹੀਂ ਹੋਣਾ, ਸਭ ਚੱਲਦੇ ਰਹੇ ਨੇ ਕੰਮ ਅਤੇ ਚੱਲਦੇ ਰਹਿਣਗੇ। ਕਾਹੇ ਰੇ ਮਨ ਚਿਤਵਹਿ ਉੱਦਮ, ਜਾਂ ਆਹਰ ਹਰ ਜੀਓ ਪਰਿਆ। ਹਰੀ ਦੀ ਜ਼ਿੰਮੇਵਾਰੀ ਹੈ ਲੱਗਿਆ ਹੋਇਆ, ਹਰੀ ਮਤਲਬ ਕੁਦਰਤ ਦਾ ਨਿਯਮ, ਵਿਧਾਨ, ਲਾਅ ਆਫ ਨੇਚਰ, ਨੈਚੁਰਲ ਐਕਟ। ਕੋਈ ਵੀ ਫਰਜ਼ ਨਿਭਾਏਗਾ ਤੇ ਲੈ ਲਏਗਾ। ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕੁਦਰਤ ਦਾ ਨਿਯਮ ਹੈ, ਸਾਰਿਆਂ ਨੂੰ, ਸਾਰਿਆਂ ਦੇ ਸਿਰ ਦੇ ਉੱਤੇ ਨਿਯਮ ਚੱਲਦਾ, ਅਤੇ ਕੋਈ ਵੀ ਫਰਜ਼ ਨਿਭਾਏਗਾ ਤੇ ਖਾ ਲਏਗਾ। ਪੱਥਰਾਂ ਦੇ ਵਿੱਚ ਕੀੜੇ ਨੇ, ਉਹ ਵੀ ਉੱਥੇ ਮਿੱਟੀ ਖਾ ਰਹੇ ਨੇ। ਜਿਸ ਪੱਥਰ ਦੇ ਵਿੱਚ ਨੇ, ਪੱਥਰ ਨੂੰ ਭੋਰ ਭੋਰ ਕੇ ਉਹੀ ਉਹਦੀ ਖੁਰਾਕ ਬਣ ਗਈ ਹੈ, ਖਾ ਰਿਹਾ। ਸਾਨੂੰ ਲੱਗਦਾ ਕੰਮ ਖਤਮ ਹੋ ਜਾਣਾ ਹੈ, ਆਪ ਹੀ ਕਈ ਵਾਰੀ ਬੰਦਾ ਸੁੱਤਾ ਪਿਆ ਸੋਚੀ ਜਾਂਦਾ ਮੇਰੀ ਅਰਥੀ ਜਾ ਰਹੀ ਹੈ, ਮੈਂ ਮਰ ਗਿਆ, ਹਾਏ ਮੇਰੇ ਬੱਚੇ ਮਰ ਜਾਣਗੇ ਭੁੱਖੇ, ਇੱਦਾਂ ਹੋ ਜਾਣਾ। ਇੱਥੇ ਸਭ ਦਾ ਸਰ ਜਾਂਦਾ, ਕੰਮ ਕਿਸੇ ਦਾ ਰੁਕਦਾ ਨਹੀਂ, ਇੱਥੇ ਸਭ ਦਾ ਸਰ ਜਾਣਾ, ਸਾਨੂੰ ਲੱਗੀ ਜਾਂਦਾ। ਵੇਖ ਲਓ ਆਲੇ ਦੁਆਲੇ, ਕਈ ਬੰਦੇ ਚਲੇ ਗਏ ਹੈ, ਖਤਮ ਹੋ ਗਏ ਹੈ, ਮਰ ਗਏ ਹੈ, ਪਰ ਕੰਮ ਚੱਲ ਰਹੇ ਹੈ, ਕਈਆਂ ਤੋਂ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਚੱਲ ਰਹੇ ਹੈ। ਇੱਕ ਘਟਨਾ ਹੈ ਇਤਿਹਾਸਿਕ, ਗੁਰੂ ਸਾਹਿਬ ਨੂੰ ਆ ਕੇ ਬੇਨਤੀ ਕੀਤੀ ਕੁਛ ਪਤਵੰਤਿਆਂ ਨੇ, ਪਿੰਡਦਿਆਂ ਨੇ, ਮਹਾਰਾਜ ਇੱਕ ਬੰਦਾ ਭੇਜੋ ਜਿਹੜਾ ਸਾਡੇ ਇਲਾਕੇ ਦੇ ਵਿੱਚ ਕਥਾ ਕਰੇ, ਪ੍ਰਚਾਰ ਕਰੇ, ਜੋੜੇ। ਗੁਰੂ ਸਾਹਿਬ ਕਹਿੰਦੇ ਦੋ ਚਾਰ ਦਿਨ ਠਹਿਰੋ, ਵੇਖਦਿਆਂ ਕੋਈ ਬੰਦਾ ਜਿਹੜਾ ਵੀ ਸਾਨੂੰ ਠੀਕ ਲੱਗਿਆ। ਇੱਕ ਘਰੋਂ ਬੜਾ ਦੁਖੀ ਸੀ, ਪਾਲਣ ਪੋਸ਼ਣ ਕੋਈ ਪਰਿਵਾਰ ਦਾ ਚੰਗਾ ਹੋ ਨਹੀਂ ਸੀ ਰਿਹਾ, ਪਰ ਸਮਝਦਾਰ ਸੀ, ਗਿਆਨਵਾਨ ਸੀ, ਗਿਆਨੀ ਸੀ, ਵਿਦਵਾਨ ਸੀ। ਉਹ ਗੁਰੂ ਸਾਹਿਬ ਕੋਲ ਆਇਆ, ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਕੁਦਰਤੀ, ਉਹ ਵੀ ਪਰਿਵਾਰ ਆਇਆ ਹੋਇਆ, ਪਤਵੰਤੇ ਆਏ ਪਿੰਡ ਦੇ, ਮਹਾਰਾਜ ਨੇ ਉਹਦੀ ਡਿਊਟੀ ਲਾ ਦਿੱਤੀ। ਕਹਿੰਦੇ ਬਈ ਤੂੰ ਬਹੁਤੇ ਕੰਮ ਕਾਰ ਤਾਂ ਕਰਦਾ ਨਹੀਂ, ਕਰ ਦੇ, ਤੇਰੇ ਕੋਲ ਬਹੁਤੀ ਜ਼ਮੀਨ ਜਾਇਦਾਦ ਪ੍ਰੋਪਰਟੀ ਵੀ ਹੈ ਨਹੀਂ, ਅਤੇ ਇਹਨਾਂ ਦੇ ਨਾਲ ਚੱਲਿਆ ਜਾ, ਕਥਾ ਕਰਦਾ ਰਹਿ, ਅਤੇ ਚੱਲ ਇਹਨਾਂ ਦਾ ਵੀ ਭਲਾ ਹੋ ਜਾਏਗਾ, ਤੇਰੀ ਵੀ ਉਪਜੀਵਿਕਾ ਚੱਲਦੀ ਰਹੇਗੀ। ਚਲੋ ਜੀ ਉਹ ਚਲਿਆ ਗਿਆ। ਹੁਣ ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਡੇਢ ਸਾਲ ਦੋ ਸਾਲ ਤਿੰਨ ਸਾਲ ਕਥਾ ਹੀ ਕਰਦਾ ਰਿਹਾ, ਲੋਕ ਸੁਣਦੇ ਰਹੇ, ਆਪਣੇ ਰੰਗ ਦੇ ਵਿੱਚ ਲੱਗਿਆ ਰਿਹਾ, ਚਲੋ ਮੈਂ ਜਾਵਾਂਗਾ ਕੁਛ ਲੋਕ ਦੇਣਗੇ। ਜਦੋਂ ਇਹ ਤੁਰਿਆ ਉਹਨਾਂ ਨੇ ਮਾੜਾ ਮੋਟਾ ਖਰਚਾ ਪਾਣੀ ਦਿੱਤਾ ਅਤੇ ਘਰ ਨੂੰ ਤੋਰਤਾ। ਇਹ ਬੜਾ ਪਰੇਸ਼ਾਨ ਹੈ ਵੀ ਸਾਲ ਵੀ ਤਿੰਨ ਲਵਾ ਲਏ, ਦਿੱਤਾ ਵੀ ਕੱਖ ਨਹੀਂ, ਬੱਚੇ ਤਾਂ ਮੇਰੇ ਭੁੱਖੇ ਮਰ ਗਏ ਹੋਣਗੇ। ਟੈਨਸ਼ਨ ਇਹਨੂੰ ਬੱਚਿਆਂ ਦੀ ਰਿਹਾ ਕਰੇ, ਫਿਕਰ ਰਿਹਾ ਕਰੇ, ਬੱਚੇ ਮਰ ਗਏ ਹੋਣਗੇ, ਬੱਚੇ ਭੁੱਖੇ ਮਰ ਗਏ ਹੋਣਗੇ, ਬੱਚੇ ਭੁੱਖੇ ਮਰ ਗਏ ਹੋਣਗੇ, ਦੁਖੀ ਰਿਹਾ ਕਰੇ। ਵਾਪਸ ਆਇਆ ਤੇ ਪਿੱਛੇ ਕੀ ਹੋਇਆ, ਜਦੋਂ ਇਹ ਚਲਿਆ ਗਿਆ ਪਿੱਛੇ ਹੋਇਆ ਕੀ, ਇਲਾਕੇ ਦੇ ਚੌਧਰੀ ਨੇ ਵੇਖਿਆ ਮਹੀਨਾ ਹੋ ਗਿਆ, ਦੋ ਮਹੀਨੇ ਹੋ ਗਏ, ਤਿੰਨ ਮਹੀਨੇ ਹੋ ਗਏ, ਬੰਦਾ ਆਇਆ ਹੀ ਨਹੀਂ, ਕਿੱਧਰ ਗਿਆ। ਉਹਨੇ ਕਿਹਾ ਯਾਰ ਇੱਦਾਂ ਕਰੋ, ਇਹਦੇ ਪਰਿਵਾਰ ਦੀ ਥੋੜ੍ਹੀ ਮਦਦ ਕਰੀਏ, ਆਪਾਂ ਕੰਮ ਦੇਈਏ। ਵੱਡਾ ਮੁੰਡਾ ਸੀ, ਉਹਨੂੰ ਥੋੜ੍ਹਾ ਜਿਹਾ ਕੰਮ ਦੇ ਦਿੱਤਾ। ਘਰਵਾਲੀ ਨੂੰ ਕਿਹਾ ਮਦਦ ਕਰਨੀ, ਕਹਿੰਦੇ ਨਹੀਂ ਸਾਨੂੰ ਕੋਈ ਕੰਮ ਦਿਓ। ਚਲੋ ਘਰਵਾਲੀ ਨੂੰ ਕੋਈ ਕੰਮ ਦਿੱਤਾ, ਬੜਾ ਸੋਹਣਾ ਉਹਦੇ ਨਾਲ ਉਪਜੀਵਿਕਾ ਸ਼ੁਰੂ ਹੋ ਗਈ। ਚੌਧਰੀ ਨੇ ਖੁਸ਼ ਹੋ ਕੇ ਇਹਨਾਂ ਦੇ ਕੰਮ ਕਾਰ ਤੋਂ ਇੱਕ ਇਹਨਾਂ ਨੂੰ ਮੱਝ ਦੇ ਦਿੱਤੀ ਦੁੱਧ ਪੀਣ ਲਈ, ਹੁਣ ਮੱਝ ਆ ਗਈ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਥੋੜ੍ਹਾ ਜਿਹਾ ਕਿਹਾ ਵੀ ਲੈ ਵੀ ਸਾਡੇ ਪਿੰਡ 'ਚ ਰਹਿੰਦੇ ਨੇ, ਹੈਲਪ ਕਰਕੇ ਕੋਠਾ ਜ਼ਿਆਦਾ ਕੱਚਾ ਸੀ ਉਹਨੂੰ ਵਧੀਆ ਬਣਾ ਦਿੱਤਾ, ਸੋਹਣਾ ਪੱਕਾ ਬਣ ਗਿਆ, ਕੰਮ ਵੀ ਮਿਲ ਗਿਆ, ਦੁੱਧ ਵੀ ਹੈ, ਘਰ ਵੀ ਵਧੀਆ ਬਣ ਗਿਆ ਅਤੇ ਸਾਰਾ ਟੱਬਰ ਬੜਾ ਖੁਸ਼ ਹੈ, ਬੜਾ ਸੋਹਣਾ ਖਰਚਾ ਚੱਲਦਾ। ਇੰਨੇ ਨੂੰ ਇਹ ਜਦੋਂ ਵਾਪਸ ਆਇਆ, ਇਹਦਾ ਵੱਡਾ ਮੁੰਡਾ ਚੀਕਾਂ ਲੱਗ ਪਿਆ ਮਾਰਨ ਵੇਖ ਕੇ। ਉਹ ਬੜਾ ਹੈਰਾਨ ਹੋਇਆ ਵੀ ਇਹਨੂੰ ਤਾਂ ਖੁਸ਼ ਹੋਣਾ ਚਾਹੀਦਾ, ਮੇਰਾ ਪਿਓ ਆ ਗਿਆ, ਉਹ ਵੇਖ ਵੇਖ ਕੇ ਕਰੇ ਇਹ ਆ ਗਿਆ, ਰੋਵੇ। ਮਾਂ ਭੱਜ ਕੇ ਹੀ ਕਹਿੰਦੇ ਕੀ ਹੋਇਆ, ਕਹਿੰਦੇ ਜਦੋਂ ਦਾ ਇਹ ਬੰਦਾ ਗਿਆ ਸੀ ਸਾਡੇ ਘਰੋਂ ਅਸੀਂ ਖੁਸ਼ ਸੀ, ਹੁਣ ਇਹ ਫੇਰ ਆ ਗਿਆ, ਅਸੀਂ ਫੇਰ ਭੁੱਖੇ ਮਰਾਂਗੇ, ਦੁਬਾਰਾ ਭੁੱਖੇ ਮਰਾਂਗੇ। ਉਹ ਹੈਰਾਨ ਹੋ ਗਿਆ ਖੜਾ ਹੀ, ਕਹਿੰਦਾ ਇਹ ਕੀ ਗੱਲ ਬਣੀ। ਜਦੋਂ ਸਾਰਾ ਆ ਕੇ ਹਾਲਾਤ ਵੇਖੇ, ਮੌਕਾ ਵੇਖਿਆ, ਕਹਿੰਦਾ ਹੱਦ ਹੋ ਗਈ ਯਾਰ, ਮੈਂ ਸਮਝਦਾ ਸੀ ਮੇਰੇ ਨਾਲ ਹੀ ਘਰ ਚੱਲ ਸਕਦਾ, ਪਰ ਮੇਰੇ ਤੋਂ ਬਿਨਾਂ ਮੇਰਾ ਟੱਬਰ ਉਦੋਂ ਵੀ ਵਧੀਆ ਚਲਾ ਸਕਦਾ। ਹੈਗੇ ਆ ਬੱਚੇ ਸਾਡੇ, ਸਾਡੇ ਤੋਂ ਕਿਤੇ ਵਧੀਆ ਸੈਟਲ ਹੋ ਸਕਦੇ ਆ। ਇੱਥੇ ਸੋਚ ਕੇ ਵੇਖੋ, ਸਾਰੀ ਸਾਰੀ ਜ਼ਿੰਦਗੀ ਕਈਆਂ ਤੋਂ ਇੱਥੇ ਚੱਜ ਦਾ ਘਰ ਨਹੀਂ ਬਣਿਆ, ਕਈਆਂ ਨੇ ਬੱਚਿਆਂ ਨੂੰ ਬਾਹਰ ਭੇਜਿਆ, ਕਨੇਡਾ ਜਾ ਕੇ ਉਹਨਾਂ ਨੇ ਪੱਕੇ ਵਧੀਆ ਘਰ ਲੈ ਲਏ, ਜਿਨ੍ਹਾਂ ਦੀ ਕੀਮਤ $4 ਲੱਖ ਮਤਲਬ $2 ਕਰੋੜ। $7 ਲੱਖ ਦਾ ਘਰ ਖਰੀਦ ਲਿਆ, 5-7 ਸਾਲ ਪਹਿਲਾਂ ਗਏ ਮੁੰਡੇ ਨੇ, $3.5 ਕਰੋੜ ਦਾ ਘਰ ਖਰੀਦ ਲਿਆ। ਇੰਡੀਆ ਦੇ ਘਰ ਦੀ ਕੀਮਤ 15-20 ਲੱਖ ਹੈ, ਉੱਥੇ ਵਾਲਾ 3.5-4 ਕਰੋੜ ਦਾ ਬਣਦਾ, ਕਿੱਥੇ ਦੀ ਕਿੱਥੇ ਪਹੁੰਚ ਗਏ। ਹਰ ਵੇਲੇ ਸੋਚਦੇ ਰਹਿੰਦੇ ਹਾਂ ਮੈਂ ਨਾ ਹੋਇਆ, ਮੈਂ ਨਾ ਹੋਇਆ, ਮੈਂ ਨਾ ਹੋਇਆ। ਨਹੀਂ ਭਾਈ, ਜਦੋਂ ਅਸੀਂ ਨਹੀਂ ਸੀ ਦੁਨੀਆ ਉਦੋਂ ਵੀ ਚੱਲਦੀ ਸੀ, ਅਸੀਂ ਨਹੀਂ ਹੋਵਾਂਗੇ ਦੁਨੀਆ ਉਦੋਂ ਵੀ ਚੱਲੇਗੀ। ਇਹ ਛੱਡ ਦਈਏ, ਫਿਕਰ ਨਾ ਕਰੋ, ਆਪਣਾ ਟਾਈਮ ਜਿੰਨਾ ਕਹਿਣਾ ਵਧੀਆ ਨਿਭਾਓ। ਹੋ ਸਕਦਾ ਸਾਡੇ ਪਿੱਛੇ ਖੜੇ ਬੱਚੇ ਸਾਡੇ ਤੋਂ ਕਿਤੇ ਅੱਗੇ ਚਲੇ ਜਾਣ, ਦਿਮਾਗ ਵਾਲੇ ਹੋਣ। ਨਾਲੇ ਨਾ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਛੱਡਦੇ ਨਹੀਂ, ਇਕੱਲੇ ਜ਼ਿੰਮੇਵਾਰੀ ਚੱਕਣੀ ਵੀ ਨਹੀਂ ਇਹਨਾਂ ਨੇ। ਕਈ ਵਾਰੀ ਜ਼ਿੰਮੇਵਾਰੀਆਂ ਦਿੱਤੇ ਬਿਨਾਂ ਲੋਕ ਸਿਆਣੇ ਹੁੰਦੇ ਵੀ ਨਹੀਂ। ਤੁਸੀਂ ਨਾ ਜਿੰਨਾ ਚਿਰ ਇਹਨਾਂ 'ਤੇ ਸਿੱਟਦੇ ਨਹੀਂ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਜਦੋਂ ਵੀ ਸਾਡਾ ਸਰਨਾ ਨਹੀਂ, ਭੁੱਖੇ ਮਰ ਜਾਂਗੇ ਪਿਓ ਬਿਨਾਂ। ਹੁਣ ਤਾਂ ਇਹ ਛਾਲਾ ਮਾਰਦੇ ਕਹਿੰਦੇ ਬਾਪੂ ਹੈਗਾ, ਹੁਣ ਤਾਂ ਕਹਿੰਦੇ ਨੇ ਪਿਓ ਹੈਗਾ, ਪਰ ਜਦੋਂ ਪਤਾ ਲੱਗਦਾ ਨਾ ਸਿਰ 'ਤੇ ਪੈਂਦੀ ਹੈ, ਫਿਰ ਆਪੇ ਕਰਨ ਲੱਗ ਜਾਂਦੇ ਹੈ। ਬੱਚਿਆਂ ਨੂੰ ਤੁਸੀਂ ਅੱਡ ਕਰ ਦਿਓ। ਮੈਂ ਜਾਣਦਾ ਅਮਰੀਕਾ ਸਾਡੇ ਪਰਿਵਾਰਾਂ ਵਿੱਚੋਂ ਨੇ, ਦੋ ਮੁੰਡੇ ਸੀ, ਨਹੀਂ ਸੀ ਚੱਜ ਤਰ੍ਹਾਂ ਕੰਮ ਕਰਦੇ, ਨਹੀਂ ਸੀ ਪੈਰਾਂ 'ਤੇ ਖੜ੍ਹੇ ਹੁੰਦੇ, ਬਾਪੂ ਜੀ ਕਰਦੇ ਸੀ ਸਾਰਾ ਕੁਛ। ਬਾਪੂ ਜੀ ਨੇ ਅੱਡ ਕਰਤੇ, ਕਹਿੰਦੇ ਅੱਡ ਕਰੋ, ਦੋਨੇ ਮੁੰਡੇ ਅੱਡ ਕਰਤੇ ਘਰ ਵਿੱਚ, ਅਤੇ ਆਪੋ ਆਪਣੇ ਘਰ ਘੁਰ ਲੈ ਲਏ। ਹੁਣ ਦੋਨੇ ਦੇ ਦੋਨੇ ਵਧੀਆ ਸੈਟਲ ਨੇ, ਹੌਲੀ ਹੌਲੀ ਦੇਖਿਓ ਤੁਸੀਂ 2-4 ਸਾਲਾਂ 'ਚ ਘਰ ਵੀ ਬਣਾ ਲੈਣਗੇ, ਕਿਉਂਕਿ ਪੈ ਗਈ ਜ਼ਿੰਮੇਵਾਰੀ ਮੋਢਿਆਂ 'ਤੇ। ਜਿੰਨਾ ਚਿਰ ਮੋਢਿਆਂ 'ਤੇ ਜ਼ਿੰਮੇਵਾਰੀ ਨਹੀਂ ਪੈ ਪਾਉਂਦੇ ਉਨਾ ਚਿਰ ਨਿਆਣੇ ਵਿਗੜਦੇ ਨੇ। ਬੱਚਿਆਂ 'ਤੇ ਜ਼ਿੰਮੇਵਾਰੀਆਂ ਪਾਉਣੀਆਂ ਪੈਣਗੀਆਂ, ਸਿਰ 'ਤੇ ਪੈਣਗੀਆਂ, ਫਿਰ ਕਰਨਗੇ। ਅਸੀਂ ਸੋਚਦੇ ਹਾਂ ਮੈਂ ਹੈਗਾ, ਮੈਂ ਕਰ ਲਾਂਗਾ, ਮੈਨੂੰ ਮੇਰੇ ਬੱਚਿਆਂ ਨੂੰ ਕਰਨ ਦੀ ਕੀ ਲੋੜ ਹੈ, 7-7 ਪੀੜ੍ਹੀਆਂ ਦਾ ਕਮਾ ਕੇ ਦੇ ਕੇ ਜਾਈਏ। ਬਹੁਤ ਗਲਤ ਸੋਚ ਹੈ। ਇਹਨਾਂ 'ਤੇ ਜ਼ਿੰਮੇਵਾਰੀਆਂ ਪਾਓ, ਇਹਨਾਂ ਨੂੰ ਖੜ੍ਹੇ ਹੋਣ ਦਿਓ, ਗੋਦੀ ਚੱਕੇ ਰੱਖੋ ਨਾ ਜਿਹੜੇ ਬੱਚੇ ਨੂੰ, ਪਿੰਗਲਾ ਹੋ ਜਾਏਗਾ, ਅਪਾਹਜ ਹੋ ਜਾਏਗਾ, ਲੱਤਾਂ ਕੰਮ ਕਰਨੀਆਂ ਬੰਦ ਕਰ ਦੇਣਗੀਆਂ, ਲੱਤਾਂ 'ਚ ਜੇ ਜਾਨ ਭਰਨੀ ਹੈ ਤਾਂ ਵਜ਼ਨ ਪਾਉਣਾ ਪੈਣਾ, ਜ਼ਿਆਦਾ ਵਜ਼ਨ ਪਾਓਗੇ ਤਾਂ ਲੱਤਾਂ 'ਚ ਜਾਨ ਭਰੇਗੀ, ਇਹਨਾਂ ਦੇ ਬੱਚਿਆਂ ਦੇ ਲੱਤਾਂ 'ਚ ਜਾਨ ਪਾਉਣੀ ਪੈਣੀ ਹੈ ਸਾਨੂੰ, ਇਹਨਾਂ ਨੂੰ ਖੜ੍ਹੇ ਕਰਨਾ ਪੈਣਾ, ਇਹਨਾਂ ਨੂੰ ਕਾਇਮ ਕਰਨਾ ਪੈਣਾ, ਤਾਂ ਜਾ ਕੇ ਇਹਨਾਂ ਨੇ ਜ਼ਿੰਮੇਵਾਰ ਬਣਨਾ ਹੈ। ਅਤੇ ਇਹ ਭੁਲੇਖਾ ਜਿਹੜਾ ਹੈ ਨਾ, ਕੁਦਰਤ ਦਾ ਨਿਯਮ ਹੈ ਨਾ ਜਿਹੜਾ, ਇੱਕ ਜਗ੍ਹਾ ਹੈ, ਸਾਰੇ ਪਾਸੇ ਹੈ, ਹਰ ਥਾਂ ਦੇ ਉੱਤੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮਿੱਟੇ, ਦਿਆਲ ਪੁਰਖ ਬਖਸ਼ੰਦ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾਂ ਊ ਹਾਂ ਸੱਚ ਹੋਵੇ। ਜੋ ਮੰਗੀਏ, ਜਿਹੜੇ ਜਿਹੜੇ ਬੰਦੇ ਨੇ ਫਰਜ਼ ਨਿਭਾਤੇ, ਰਿਕੁਆਇਰਮੈਂਟ ਪੂਰੀ ਕਰਤੀ, ਸ਼ਰਤ ਪੂਰੀ ਕਰਤੀ, ਉਹਨੇ ਕੁਦਰਤ ਤੋਂ ਸਭ ਕੁਝ ਲੈ ਜਾਣਾ। ਇਹ ਫਿਕਰ ਨਾ ਕਰੋ ਵੀ ਭੁੱਖੇ ਮਰ ਜਾਣਗੇ, ਕੋਈ ਨਹੀਂ ਭੁੱਖਾ ਮਰੇਗਾ ਇੱਥੇ, ਹੋ ਸਕਦਾ ਸਾਡੇ ਤੋਂ ਵੀ ਵਧੀਆ ਅਗਲੇ ਪਰਿਵਾਰ ਚਲਾ ਲੈਣ। ਇਹ ਲਾ ਦਿਓ ਦਿਮਾਗ 'ਚੋਂ ਕਿ ਮੈਂ ਹੀ ਹਾਂ, ਮੈਂ ਹੀ ਕਰ ਸਕਦਾ, ਨਹੀਂ ਇੱਥੇ ਦੁਨੀਆ ਚੱਲਦੀ ਰਹੀ ਹੈ, ਦੁਨੀਆ ਚੱਲਦੀ ਰਹਿਣੀ ਹੈ, ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਮੇਰਾ ਕੀ ਬਣ, ਕੀ ਬਣ, ਕੁਛ ਨਹੀਂ ਬਣਨਾ, ਕਾਇਮ ਰਹਿ, ਆਹ ਤੇਰਾ ਜਿੰਨਾ ਕੁ ਟਾਈਮ ਹੈ ਇਹਨੂੰ ਖੁਸ਼ੀ ਨਾਲ ਕੱਢੋ, ਐਵੇਂ ਮਰੂ ਮਰੂ ਨਾ ਕਰਦੇ ਰਹੋ, ਐਵੇਂ ਰੋਂਦੂ ਨਾ ਬਣੇ ਰਹੋ, ਐਵੇਂ ਫਿਕਰਾਂ 'ਚ ਨਾ ਮਰੇ ਰਹੋ, ਜਿੰਨਾ ਕੁ ਟਾਈਮ ਹੈ ਵਧੀਆ ਫਰਜ਼ ਨਿਭਾ ਕੇ ਜ਼ਿੰਮੇਵਾਰੀ ਨਿਭਾਓ, ਕਾਇਮ ਰਹੋ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।